ਅਗਲੀ ਦੂਸਰੀ ਵਾਰ ਦੀ 16ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਪਰਮਾਤਮਾ ਦਾ ਸੁਭਾਅ ਅਤੇ ਨਿਰੰਕਾਰ ਵਾਹਿਗੁਰੂ ਕਿਵੇਂ ਸੰਸਾਰ ਦੇ ਲੋਕਾਂ ਨੂੰ ਆਪਣੇ ਚਰਨਾਂ ਵਿੱਚ ਜੋੜਦਾ, ਬੜੇ ਪਿਆਰੀਆਂ ਦਲੀਲਾਂ ਦੇ ਕੇ, ਪ੍ਰਮਾਣ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਚੰਦਨ ਵਾਸ ਬਣਾਸ ਪਤ ਸਭ ਚੰਦਨ ਹੋਵੇ, ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੇ, ਪਤ ਤੇ ਉਧਾਰਨ ਸਾਧ ਸੰਗ ਪਾਪਾਂ ਮਲ ਧੋਵੇ, ਨਰਕ ਨਿਵਾਰ ਅਸੰਖ ਹੋਏ ਲੱਖ ਪਤਤ ਸੰਗੋਵੇ, ਆਪੇ ਆਪ ਵਰਤਦਾ ਗੁਰਮੁਖ ਅਲੋਵੇ, ਆਪੇ ਆਪ ਵਰਤਦਾ ਗੁਰਮੁਖ ਅਲੋਵੇ। ਕੀ ਪ੍ਰਮਾਣ ਦਿੱਤੇ? ਕਹਿਣ ਲੱਗੇ ਚੰਦਨ ਵਾਸ ਬਣਾਸ ਪਤ ਸਭ ਚੰਦਨ ਹੋਵੇ। ਚੰਦਨ ਦੀ ਵਾਸ਼ਨਾ ਨਾਲ, ਚੰਦਨ ਦੀ ਸੁਗੰਧੀ ਨਾਲ ਆਲੇ ਦੁਆਲੇ ਦੀ ਜਿੰਨੀ ਬਨਸਪਤੀ ਹੈ ਉਹ ਚੰਦਨ ਬਣ ਜਾਂਦੀ ਹੈ। ਇੱਕ ਬਾਵਨ ਚੰਦਨ ਹੈ, ਇੱਕ ਬਾਂਸ ਨੂੰ ਛੱਡ ਕੇ ਜਿੰਨੇ ਵੀ ਰੁੱਖ ਦਰਖਤ ਉਹਦੇ ਆਲੇ ਦੁਆਲੇ ਉੱਗਦੇ ਆ ਉਹਨਾਂ ਨੂੰ ਉਹ ਚੰਦਨ ਆਪਣੇ ਵਰਗਾ ਬਣਾ ਲੈਂਦਾ ਹੈ। ਭਾਵ ਜੋ ਚੰਦਨ ਦੇ ਵਿੱਚੋਂ ਸੁਗੰਧੀ ਆਉਂਦੀ ਹੈ ਉਹ ਸਾਰੇ ਰੁੱਖਾਂ ਦੇ ਵਿੱਚੋਂ, ਸਾਰੀ ਬਨਸਪਤੀ ਵਿੱਚੋਂ ਉਹ ਹੀ ਸੁਗੰਧੀ ਆਉਣ ਲੱਗ ਪੈਂਦੀ ਹੈ। ਭਾਵ ਚੰਦਨ ਦੀ ਸੰਗਤ ਕਰਨ ਨਾਲ ਬਾਕੀ ਰੁੱਖ ਦਰਖਤ ਵੀ ਜਿਹੜੇ ਨੇ ਉਹ ਚੰਦਨ ਵਰਗੇ ਹੋ ਗਏ। ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ। ਅੱਠ ਐਸੀਆਂ ਧਾਤਾਂ ਨੇ, ਜਿਵੇਂ ਲੋਹਾ ਹੈ, ਤਾਂਬਾ ਆ, ਜਿਸਤ ਆ, ਕਲੀ ਆ, ਇਹ ਆਦਿਕ ਅੱਠ ਐਸੀਆਂ ਧਾਤਾਂ ਨੇ ਜਿਹੜੀਆਂ ਪਾਰਸ ਨਾਲ ਮਿਲ ਕੇ ਇੱਕ ਹੀ ਧਾਤ ਬਣ ਜਾਂਦੀਆਂ ਨੇ, ਭਾਵ ਸੋਨਾ ਬਣ ਜਾਂਦਾ ਹੈ। ਉਹਨਾਂ ਨੂੰ ਪਾਰਸ ਦੇ ਨਾਲ ਛੁਆ ਦਈਏ ਤੇ ਉਹਨਾਂ ਸਾਰੀਆਂ ਅੱਠ ਧਾਤਾਂ ਜਿਹੜੀਆਂ ਨੇ ਉਹਨਾਂ ਨੂੰ ਸੋਨਾ ਬਣਾ ਦਿੰਦਾ ਹੈ। ਨਦੀਆਂ ਨਾਲੇ ਵਾਹੜ ਮਿਲ ਗੰਗ ਗੰਗੋਵੇ। ਕੀ ਨਦੀਆਂ, ਕੀ ਨਾਲੇ ਤੇ ਕੀ ਨਿੱਕੇ ਨਿੱਕੇ ਨਾਲੇ ਗੰਗਾ ਨਾਲ ਮਿਲ ਕੇ ਗੰਗਾ ਦਾ ਰੂਪ ਹੋ ਜਾਂਦੇ ਨੇ। ਵਹਿੰਦਾ ਵਹਿੰਦਾ ਪਾਣੀ, ਚੱਲਦਾ ਚੱਲਦਾ ਪਾਣੀ, ਇਹਨਾਂ ਨਦੀਆਂ ਨਾਲਿਆਂ ਦਾ ਜਦੋਂ ਗੰਗਾ ਵਿੱਚ ਜਾ ਮਿਲਦਾ ਹੈ ਤੇ ਕੋਈ ਉਹਨਾਂ ਦਾ ਵੱਖਰਾਪਨ ਨਹੀਂ ਰਹਿ ਜਾਂਦਾ, ਗੰਗਾ ਵਿੱਚ ਮਿਲ ਕੇ ਗੰਗਾ ਹੀ ਹੋ ਜਾਂਦੇ ਹਨ। ਪਤਤ ਉਧਾਰਨ ਸਾਧ ਸੰਗ ਪਾਪਾਂ ਮਲ ਧੋਵੇ। ਇਸੇ ਤਰ੍ਹਾਂ ਜਿਹੜੀ ਸਾਧ ਸੰਗਤ ਹੈ ਉਹ ਪਾਪੀਆਂ ਦੇ ਉਧਾਰ ਕਰਨ ਵਾਲੀ ਹੈ, ਕਿਉਂਕਿ ਇੱਥੇ ਆ ਕੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ, ਇੱਥੇ ਆ ਕੇ ਗੁਨਾਹ ਪਾਪਾਂ ਦੀ ਮੈਲ ਸਾਫ਼ ਹੋ ਜਾਂਦੀ ਹੈ। ਜਿਵੇਂ ਚੰਦਨ ਦੀ ਸੰਗਤ ਨਾਲ ਸਾਰੇ ਦੀ ਸਾਰੀ ਆਲੇ ਦੁਆਲੇ ਦੀ ਬਨਸਪਤੀ ਚੰਦਨ ਹੋ ਗਈ, ਜਿਵੇਂ ਪਾਰਸ ਨਾਲ ਲੋਹਾ ਤਾਂਬਾ ਜਿਸਤ ਆਦਿਕ ਲੱਗ ਕੇ ਸੋਨਾ ਹੋ ਗਿਆ, ਜਿਵੇਂ ਨਦੀਆਂ ਨਾਲੇ ਵਹਿੰਦੇ ਵਹਿੰਦੇ ਗੰਗਾ ਵਿੱਚ ਜਾ ਪਏ ਤੇ ਗੰਗਾ ਦਾ ਰੂਪ ਹੋ ਗਏ, ਇਸੇ ਤਰ੍ਹਾਂ ਸੰਸਾਰ ਜਗਤ ਵਿੱਚ ਵਿਚਰਦੇ ਹੋਏ ਜਦੋਂ ਕੋਈ ਇਨਸਾਨ ਸਾਧ ਸੰਗਤ ਵਿੱਚ ਅਰਥਾਤ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਇੱਥੇ ਆਣ ਕੇ ਵੀ ਸਾਰੀ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਬਿਲਾਵਲ ਰਾਗ ਦੀ ਵਾਰ ਵਿੱਚ ਵੀ ਇਹ ਬਚਨ ਵਰਤੇ ਨੇ। ਸਾਹਿਬ ਸੱਚੇ ਪਾਤਸ਼ਾਹ ਪਤਾ ਕੀ ਆਖਦੇ? ਕਹਿਣ ਲੱਗੇ, ਕਿਸੇ ਹੋਰ ਦੁਨੀਆਦਾਰ ਸੰਸਾਰੀ ਲੋਕਾਂ ਦੀ ਨਿੰਦਿਆ ਕਰਨ ਵਾਲਾ ਸੰਸਾਰ ਤੋਂ ਤਰ ਜਾਏ, ਕਹਿੰਦੇ ਇਹ ਗੱਲ ਤੇ ਇੱਕ ਪਾਸੇ ਰਹੀ, ਕੋਈ ਬੰਦਾ ਗੁਰੂ ਦੀ ਵੀ ਨਿੰਦਿਆ ਕਰਦਾ ਰਿਹਾ ਹੋਵੇ ਨਾ ਕਿਤੇ, ਜੇ ਸਤਿਗੁਰ ਦੀ ਸ਼ਰਨ ਵਿੱਚ ਆਣ ਕੇ ਉਹ ਖਿਮਾ ਮੰਗ ਕੇ ਗੁਰੂ ਦੇ ਚਰਨਾਂ ਤੇ ਟਹਿ ਪਏ, ਸਤਿਗੁਰ ਉਹਨੂੰ ਵੀ ਧਰਤੀ ਤੋਂ ਚੁੱਕ ਕੇ ਆਪਣੇ ਗਲ ਨਾਲ ਲਾ ਲੈਂਦਾ। ਦਲੀਲਾਂ ਦਿੱਤੀਆਂ, ਇਹੀ ਬਚਨ ਆਖੇ ਗੁਰੂ ਰਾਮਦਾਸ ਪਾਤਸ਼ਾਹ ਨੇ। ਜਿਵੇਂ ਭਾਈ ਗੁਰਦਾਸ ਜੀ ਕਹਿ ਰਹੇ ਨਾ, ਨਦੀਆਂ ਨਾਲੇ ਵਾਹੜੈ ਮਿਲ ਗੰਗ ਗੰਗੋਵੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਬੋਲ, ਮੇਰੇ ਦਾਤਾ ਜੀ ਨੇ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦਿਆਂ ਹੋਇਆਂ ਸ਼ਹਿਨਸ਼ਾਹ ਨੇ ਆਖਿਆ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ ਜਿਉਂ ਮੀਂਹ ਉੱਠੇ। ਕਿਵੇਂ ਸਤ ਸੰਗਤ ਨਾਲ ਰਲਾਉਂਦਾ ਸਤਿਗੁਰ? ਜਿਹੜੇ ਉਹਦੀ ਸ਼ਰਨ ਚ ਆ ਗਏ, ਕਿਵੇਂ ਰਲਾਉਂਦਾ? ਕਹਿਣ ਲੱਗੇ, ਜਿਉਂ ਮੀਂਹ ਉੱਠੇ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ। ਜਿਵੇਂ ਮੀਂਹ ਪਿਆ, ਬਹੁਤ ਬਰਸਾਤ ਹੋਈ, ਜਿਉ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਇ ਪਵੇ ਵਿੱਚ ਸੁਰਸਰੀ। ਸੁਰਸਰੀ ਦਾ ਅਰਥ ਹੈ ਗੰਗਾ। ਗਲੀਆਂ ਦਾ ਪਾਣੀ, ਨਾਲਿਆਂ ਦਾ ਪਾਣੀ, ਨਦੀਆਂ ਦਾ ਪਾਣੀ ਜਾਇ ਪਵੇ ਵਿੱਚ ਸੁਰਸਰੀ, ਗੰਗਾ ਚ ਜਾ ਪਵੇ, ਵਹਿੰਦਾ ਵਹਿੰਦਾ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਕਹਿਣ ਲੱਗੇ ਗੰਗਾ ਚ ਪੈ ਕੇ ਉਹ ਗੰਗਾ ਦਾ ਰੂਪ ਹੋ ਗਿਆ, ਸਾਰੀ ਮੈਲ ਖਤਮ ਹੋ ਗਈ ਉਹਦੀ। ਉਹਨੂੰ ਕੋਈ ਕਹਿੰਦਾ ਫਿਰ ਵੀ ਇਹ ਨਾਲੀਆਂ ਦਾ ਪਾਣੀ, ਇਹ ਗਲੀਆਂ ਦਾ ਪਾਣੀ, ਇਹ ਟੋਬਿਆਂ ਦਾ ਪਾਣੀ, ਇਹ ਨਦੀਆਂ ਦਾ ਪਾਣੀ, ਇਹ ਕਿਸੇ ਹੋਰ ਛੋਟੇ ਜਿਹੜੇ ਨਾਲੇ ਆਦਿਕ ਨੇ ਉਹਨਾਂ ਦਾ ਪਾਣੀ, ਗੰਗਾ ਵਿੱਚ ਜਾ ਕੇ ਸਾਰੀ ਮੈਲ ਉਤਰ ਗਈ, ਭਾਵ ਗੰਗਾ ਦਾ ਰੂਪ ਹੋ ਗਿਆ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤ ਰਹੇ, ਪਤਤ ਉਦਾਹਰਨ ਸਾਧ ਸੰਗ ਪਾਪਾ ਮਲ ਤੋਂ ਨੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਨਰਕ ਨਿਵਾਰ ਅਸੰਖ ਹੋਏ ਲੱਖ ਪਤਤ ਸੰਗੋਵੈ। ਇਸੇ ਕਾਰਨ ਉਹਨਾਂ ਦੇ ਦੇਖਣ ਨਾਲ, ਸੰਗੋਵੈ ਦਾ ਅਰਥ ਹੈ ਸੰਗਤ ਕਰਨ ਨਾਲ, ਅਸੰਖ ਤੇ ਪਤਤਾਂ ਦੇ ਨਰਕ ਵੀ ਹਟ ਜਾਂਦੇ ਹਨ। ਜਿਹੜੇ ਪਤਤ ਲੋਕ ਹੈ ਨਾ, ਪਤਤ ਦਾ ਭਾਵ ਜਿਹੜੇ ਵਿਸ਼ਿਆਂ ਵਕਾਰਾਂ ਪਾਪਾਂ ਦੇ ਖੂਹ ਚ ਡਿੱਗੇ ਲੋਕ ਆ, ਤੇ ਛੋਟੇ ਮੋਟੇ ਗਿਣਤੀ ਦੇ ਵਿੱਚ ਨਹੀਂ ਪੈਂਦੇ। ਭਾਈ ਗੁਰਦਾਸ ਕਹਿੰਦੇ ਅਸੰਖ, ਅਸੰਖਾਂ ਹੀ ਲੋਕ, ਭਾਵ ਜਿਨ੍ਹਾਂ ਦੀ ਸੰਖਿਆ ਹੀ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ, ਗੁਰੂ ਕੀ ਸੰਗਤ ਵਿੱਚ ਆ ਕੇ ਉਹ ਅਸੰਖਾਂ ਹੀ ਭਾਵ ਅਣਗਿਣਤ ਲੋਕ ਨਰਕਾਂ ਤੋਂ ਬਚ ਜਾਂਦੇ ਆ। ਮੇਰਾ ਗੁਰੂ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਦੇ ਨਰਕਾਂ ਚੋਂ ਜਿਵੇਂ ਬਾਂਹ ਫੜ ਕੇ ਉਹਨਾਂ ਨੂੰ ਬਾਹਰ ਕੱਢ ਲੈਂਦਾ ਹੈ। ਪਰ ਇਹ ਸਾਰੀ ਵਡਿਆਈ ਕਿਸ ਦੀ ਹੈ? ਉਸ ਪਰਮੇਸ਼ਰ ਦੀ ਜਿਹੜਾ ਸਾਰਿਆਂ ਚ ਵਰਤ ਰਿਹਾ ਹੈ। ਆਪੇ ਆਪ ਵਰਤਦਾ ਗੁਰਮੁਖ ਅਲੋਵੈ, ਉਹ ਆਪ ਹੀ ਆਪ ਪਰਮੇਸ਼ਰ ਵਰਤਦਾ ਆ। ਅਲੋਵੈ ਦਾ ਅਰਥ ਹੁੰਦਾ ਵੇਖਣਾ, ਗੁਰਮੁਖ ਅਲੋਵੈ, ਪਰ ਉਹਨੂੰ ਵਸਦੇ ਨੂੰ ਗੁਰਮੁਖ ਜਨ ਗੁਰੂ ਦੀ ਸ਼ਰਨ ਪਏ ਹੋਏ ਗੁਰੂ ਦੇ ਪਿਆਰੇ ਹੀ ਉਸ ਨੂੰ ਵੇਖਦੇ ਹਨ। ਅਗਲੀ ਪੌੜੀ ਵਿੱਚ ਜਿਹੜੀ ਦੂਸਰੀ ਵਾਰ ਦੀ 17ਵੀਂ ਪੌੜੀ ਹੈ, ਉਹਦੇ ਵਿੱਚ ਹੋਰ ਬੜੇ ਪਿਆਰ ਦੀਆਂ ਦਲੀਲਾਂ, ਪ੍ਰੇਮ ਦੀਆਂ ਦਲੀਲਾਂ ਭਾਈ ਗੁਰਦਾਸ ਜੀ ਐਸੇ ਪ੍ਰਮਾਣ ਦੇ ਰਹੇ ਨੇ। ਕਿਤੇ ਸਾਡੇ ਦਿਲ ਹਿਰਦੇ ਚ ਕੋਈ ਕਿਣਕਾ ਵਸੇ, ਐਸੀ ਪ੍ਰੀਤ, ਐਸਾ ਪਿਆਰ ਕਿਤੇ ਸਤਿਗੁਰ ਦੇ ਚਰਨਾਂ ਨਾਲ ਸਾਡਾ ਵੀ ਬਣ ਜਾਏ। ਕੀ ਉਚਾਰਨ ਕਰ ਰਹੇ ਨੇ? ਦੀਪਕ ਹੇਤ ਪਤੰਗ ਦਾ ਜਲ ਮੀਨ ਤਰਨ ਦਾ, ਮਿਰਗ ਨਾਦ ਵਿਸਮਾਦ ਹੈ ਭਵਰ ਕਮਲ ਵਸੰਦਾ। ਚੰਦ ਚਕੋਰ ਪ੍ਰੀਤ ਹੈ ਦੇਖ ਧਿਆਨ ਤਰਨ ਦਾ, ਚਕਵੀ ਸੂਰਜ ਹੇਤ ਹੈ ਸੰਜੋਗ ਬਣਨ ਦਾ। ਨਾਰ ਪਤਾਰ ਪਿਆਰ ਹੈ ਮਾਂ ਪੁੱਤ ਮਿਲੰਦਾ, ਆਪੇ ਆਪ ਵਰਤਦਾ ਗੁਰਮੁਖ ਪਰਚੰਦਾ, ਆਪੇ ਆਪ ਵਰਤਦਾ ਗੁਰਮੁਖ ਪਰਚੰਦਾ। ਸੰਸਾਰਕ ਪ੍ਰੇਮ ਦੀਆਂ ਦਲੀਲਾਂ ਦਿੰਦੇ ਨੇ, ਕਹਿਣ ਲੱਗੇ ਦੀਪਕ ਹੇਤ ਪਤੰਗ ਦਾ ਜਲ ਮੀਨ ਤਰਨ ਦਾ। ਜਿਹੜਾ ਪਤੰਗਾ ਹੈ, ਭਾਵ ਜਿਹੜਾ ਭੰਬਟ ਹੈ ਜਿਹੜਾ ਦੀਵੇ ਦੇ ਉੱਤੇ ਆਣ ਕੇ ਚੱਕਰ ਲਾਉਂਦਾ ਤੇ ਕਦੇ ਕਦੇ ਦੀਵੇ ਦੀ ਲਾਟ ਨਾਲ ਆਪਣਾ ਆਪ ਸਾੜ ਵੀ ਲੈਂਦਾ, ਪਰ ਦੀਵੇ ਦੀ ਲਾਟ ਨਾਲ ਅਗਨੀ ਨਾਲ ਪਿਆਰ ਕੀਤਾ ਪਛਾਣ ਨਹੀਂ ਅੜਦਾ ਔਰ ਆਪਣਾ ਆਪ ਸਾੜ ਲੈਂਦਾ ਵਾ, ਪਰੰਤੂ ਪ੍ਰੀਤ ਨਿਭਾਉਂਦਾ ਹੈ। ਭਾਈ ਸਾਹਿਬ ਜੀ ਕਹਿ ਰਹੇ ਦੀਪਕ ਹੇਤ ਪਤੰਗ ਦਾ, ਉਸ ਭੰਬਟ ਦਾ ਅਰਥਾਤ ਪਤੰਗੇ ਦਾ ਦੀਵੇ ਦੇ ਨਾਲ ਹੇਤਿਆ ਤਿਆਰ ਆ। ਜਲ ਮੀਨ ਤਰਨ ਦਾ, ਤੇ ਜਿਹੜੀ ਮੱਛੀ ਹੈ ਉਸਦਾ ਹਿੱਤ, ਉਸਦਾ ਪਿਆਰ ਜਲ ਦੇ ਨਾਲ ਹੈ, ਪਾਣੀ ਵਿੱਚ ਤਰਦੀ ਹੈ। ਮਿਰਗ ਨਾਦ ਵਿਸਮਾਦ ਹੈ ਭਾਵਰ ਕਾਵਲ ਵਸੰਦਾ, ਜਿਹੜਾ ਹਿਰਨ ਆ ਉਹਨੂੰ ਸੁਣਨ ਦਾ ਸ਼ੌਕ, ਸੁਣਨ ਦੇ ਨਾਲ ਉਹਦਾ ਪਿਆਰ ਹੈ। ਮਿਰਗ ਨਾਦ ਵਿਸਮਾਦ ਹੈ, ਜਿਹੜਾ ਹਿਰਨ ਆ ਉਹ ਸ਼ਬਦ ਦੇ ਉੱਤੋਂ ਹੈਰਾਨ ਆ, ਸ਼ਬਦ ਦੇ ਉੱਤੇ ਹੈਰਾਨ ਦਾ ਇੱਥੇ ਵਿਸਮਾਦ ਦਾ ਭਾਵ ਹੈ ਮਸਤ ਹੋ ਜਾਣਾ। ਜਿਹੜੇ ਹਿਰਨਾਂ ਦੇ ਸ਼ਿਕਾਰੀ ਨੇ, ਜਿਹੜੇ ਹਿਰਨਾਂ ਨੂੰ ਪਕੜਨ ਵਾਲੇ ਆ, ਉਹ ਇੱਕ ਸਾਜ ਹੈ ਕੰਡੇਹੜਾ ਘੜੇ ਤੋਂ ਬਣਾਉਂਦੇ ਆ, ਤੇ ਜਿਹੜਾ ਹਿਰਨ ਆ ਉਸਨੂੰ ਜਦੋਂ ਪਕੜਨਾ ਹੁੰਦਾ ਉਹ ਕੰਡੇਹੜੇ ਦਾ ਨਾਦ ਜੰਗਲ ਦੇ ਵਿੱਚ ਉਹਨੂੰ ਲੈ ਜਾਣਾ ਤੇ ਉਹ ਨਾਦ ਉੱਥੇ ਜਾ ਕੇ ਵਜਾਉਂਦੇ ਆ। ਤੇ ਜਿਹੜਾ ਹਿਰਨ ਹੈ ਨਾ, ਹਿਰਨ ਨੂੰ ਨਹੀਂ ਪਤਾ ਵੀ ਸ਼ਿਕਾਰੀ ਨੇ ਮੈਨੂੰ ਪਕੜ ਲੈਣਾ। ਉਹ ਕੰਡੇਹੜਾ ਜਦੋਂ ਵਜਾਉਂਦੇ ਨੇ ਜਾ ਕੇ ਜੰਗਲ ਚ ਜਿੱਥੇ ਹਿਰਨ ਰਹਿੰਦੇ ਆ, ਹਿਰਨ ਸਾਹਮਣੇ ਆ ਕੇ ਲਿਟਣ ਲੱਗ ਪੈਂਦਾ, ਮਸਤ ਹੋ ਜਾਂਦਾ ਉਹਦੇ ਤੇ, ਉਹ ਸਾਜ ਦੇ ਉੱਤੇ ਉਹਨੂੰ ਉਸ ਨਾਲ ਪ੍ਰੇਮ ਹੈ ਕੰਡੇਹੜੇ ਦੇ ਨਾਦ ਨਾਲ। ਤੋ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਮਿਰਗ ਨਾਦ ਵਿਸਮਾਦ ਹੈ, ਮਿਰਗ ਦਾ ਅਰਥ ਹਿਰਨ। ਕਹਿਣ ਲੱਗੇ ਉਹ ਜਿਹੜਾ ਹਿਰਨ ਹੈ ਉਹਨੂੰ ਉਸ ਨਾਦ ਦੇ ਨਾਲ, ਉਸ ਆਵਾਜ਼ ਦੇ ਨਾਲ, ਉਸ ਸ਼ਬਦ ਦੇ ਨਾਲ ਪਿਆਰ ਆ। ਤੇ ਵਿਸਮਾਦ ਦਾ ਅੱਖਰੀ ਅਰਥ ਹੈਰਾਨ ਕਰਨਾ ਹੁੰਦਾ, ਭਾਵੋ ਮਸਤ ਹੋ ਜਾਂਦਾ, ਕਿੱਡੀ ਹੈਰਾਨੀ ਵਾਲੀ ਗੱਲ ਹੈ। ਭਾਵਰ ਕਮਲ ਵਸੰਦਾ, ਤੇ ਜਿਹੜਾ ਪੌਰਾ ਹੈ ਉਹ ਕਮਲ ਫੁੱਲ ਦੇ ਉੱਤੇ ਵਸਦਾ ਹੈ, ਭਾਵ ਭੰਵਰੇ ਦਾ ਪਿਆਰ ਕਮਲ ਫੁੱਲ ਦੇ ਨਾਲ ਹੈ। ਚੰਦ ਚਕੋਰ ਪ੍ਰੀਤ ਹੈ ਦੇਖ ਧਿਆਨ ਤਰੰਦਾ, ਤੇ ਜਿਹੜੀ ਚਕੋਰ ਹੈ ਉਸਦੀ ਪ੍ਰੀਤ ਚੰਦ ਦੇ ਨਾਲ ਹੈ, ਉੱਥੇ ਉਸੇ ਦਾ ਹੀ ਉਹ ਧਿਆਨ ਕਰਦਾ ਹੈ। ਜਿਹੜੀ ਚਕੋਰ ਹੈ ਨਾ, ਉਹ ਸਾਰੀ ਸਾਰੀ ਰਾਤ ਜਿਹੜਾ ਚਕੋਰ ਜਿਵੇਂ ਛੋਟਾ ਜਿਹਾ ਜੀਵ ਹੁੰਦਾ ਨਾ, ਜਿਵੇਂ ਕੁਕੜੀ ਹੈ ਮੁਰਗੀ ਹੈ, ਏਡਾ ਕੁ ਜੀਵ ਹੈ ਉਹ ਕਾਲੇ ਜਿਹੇ ਰੰਗ ਦਾ, ਉਹਨੂੰ ਚਕੋਰ ਕਹਿੰਦੇ। ਸਾਰੀ ਦੀ ਸਾਰੀ ਰਾਤ ਜਦੋਂ ਚੰਦਰਮਾ ਚੜਿਆ ਹੋਵੇ ਆਕਾਸ਼ ਚ, ਤੇ ਜਿਹੜੀ ਚਕੋਰ ਆ ਉਹ ਚੰਦਰਮਾ ਵੱਲ ਵੇਖਦੀ ਰਹਿੰਦੀ। ਅੱਗੇ ਜਾ ਕੇ ਹੋਰ ਭਾਈ ਗੁਰਦਾਸ ਜੀ ਬਚਨ ਵਰਤਣਗੇ ਅਗਲੀਆਂ ਪੌੜੀਆਂ ਚ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਐ ਇੱਕ ਤਾਰ ਜਿਹੜੀ ਚਕੋਰ ਹੈ ਉਹਨੇ ਚੰਦਰਮਾ ਵੱਲ ਤੱਕਦੇ ਰਹਿਣਾ, ਉਸਦਾ ਹੇਤ ਹੈ, ਉਸਦਾ ਪਿਆਰ ਹੈ ਉਹਦੇ ਨਾਲ। ਚਕਵੀ ਸੂਰਜ ਹੇਤ ਹੈ ਸੰਜੋਗ ਬਣਦਾ, ਚਕਵੀ ਨੂੰ ਸੂਰਜ ਦਾ ਪਿਆਰ ਹੈ ਕਿਉਂਕਿ ਇਸ ਨਾਲ ਉਸਦਾ ਸੰਜੋਗ ਬਣਦਾ ਹੈ, ਸੰਜੋਗ ਬਣਦਾ। ਪਰਮੇਸ਼ਰ ਦੀ ਕੁਦਰਤ ਇੱਕ ਐਸੀ ਹੈ ਵਾਹਿਗੁਰੂ ਦਾ ਭਾਣਾ, ਚਕਵੀ ਤੇ ਚਕਵਾ, ਜਦੋਂ ਰਾਤ ਪੈਂਦੀ ਹੈ ਸੂਰਜ ਛਿਪਦਾ, ਚਕਵੀ ਤੇ ਚਕਵਾ ਆਪਸ ਦੇ ਵਿੱਚ ਵਿਛੜ ਜਾਂਦੇ ਹੈ। ਸਾਰੀ ਰਾਤ ਉਹਨਾਂ ਦੀ ਵਿਛੋੜੇ ਵਿੱਚ ਹੀ ਗੁਜ਼ਰਦੀ ਹੈ, ਸਵੇਰੇ ਸੂਰਜ ਚੜੇਗਾ ਤੇ ਉਹਨਾਂ ਦਾ ਆਪਸ ਵਿੱਚ ਮਿਲਾਪ ਹੋਏਗਾ, ਮੇਲ ਹੋਏਗਾ। ਇਸ ਲਈ ਉਹ ਸਾਰੀ ਰਾਤ ਚਕਵੀ ਚਕਵਾ ਉਹ ਸੂਰਜ ਦੀ ਉਡੀਕ ਦੇ ਵਿੱਚ ਰਾਤ ਗੁਜ਼ਾਰਦੇ ਆ, ਸੌਂਦੇ ਨਹੀਂ, ਸਾਰੀ ਰਾਤ ਇਹ ਪੁਕਾਰ ਕਰਦੇ ਕਿ ਕਦੋਂ ਸੂਰਜ ਚੜੇ, ਸਾਡਾ ਆਪਸ ਵਿੱਚ ਮਿਲਾਪ ਹੋਵੇ, ਪਾਸ ਬੈਠੀਏ। ਭਾਈ ਗੁਰਦਾਸ ਜੀ ਕਹਿੰਦੇ ਚਕਵੀ ਸੂਰਜ ਹੇਤ ਹੈ ਸੰਜੋਗ ਬਣਦਾ, ਚਕਵੀ ਨੂੰ ਸੂਰਜ ਦੇ ਨਾਲ ਪਿਆਰ ਹੈ ਕਿਉਂਕਿ ਇਸ ਨਾਲ ਉਸਦਾ ਸੰਜੋਗ ਬਣਦਾ ਹੈ। ਨਾਰ ਪਤਾਰ ਪਿਆਰ ਹੈ ਮਾਂ ਪੁੱਤ ਮਿਲੰਦਾ, ਨਾਰ ਦਾ ਅਰਥ ਇਸਤਰੀ, ਪਤਾਰ ਦਾ ਅਰਥ ਪਤੀ। ਜਿਹੜੀ ਨਾਰ ਔਰਤ ਹੈ ਉਸਦਾ ਆਪਣੇ ਪਤੀ ਨਾਲ ਪਿਆਰ ਹੈ, ਤੇ ਮਾਂ ਨੂੰ ਪੁੱਤਰ ਦਾ ਮਿਲਣ ਹੈ, ਮਾਂ ਪੁੱਤ ਮਿਲੰਦਾ। ਮਾਂ ਤੇ ਪੁੱਤ ਦਾ ਹੇਤ ਭਾਵ ਪਤੀ ਅਤੇ ਪਤਨੀ ਦਾ ਹੇਤ, ਸੰਸਾਰ ਜਗਤ ਵਿੱਚ ਇਹ ਪਿਆਰ ਮੰਨਿਆ ਹੋਇਆ ਹੈ, ਪਰੰਤੂ ਸਾਰਿਆਂ ਦੇ ਵਿੱਚ ਵਸਣ ਵਾਲਾ ਇੱਕ ਪਰਮੇਸ਼ਰ ਹੈ। ਆਪੇ ਆਪ ਵਰਤਦਾ ਗੁਰਮੁਖ ਪਰਚੰਦਾ, ਇਸ ਤਰ੍ਹਾਂ ਆਪ ਹੀ ਆਪ ਪਰਮਾਤਮਾ ਇਸ ਪ੍ਰੇਮ ਦੇ ਵਿੱਚ ਵੀ, ਪਿਆਰ ਦੇ ਵਿੱਚ ਵੀ ਉਹ ਆਪ ਹੀ ਪਰਮੇਸ਼ਰ ਵਰਤ ਰਿਹਾ ਹੈ, ਪਰ ਗੁਰਮੁਖ ਜਨ ਉਸ ਦੇ ਪ੍ਰੇਮ ਵਿੱਚ ਪਰਚ ਜਾਂਦੇ ਹਨ, ਭਾਵ ਪਤੀਜ ਜਾਂਦੇ ਹਨ। ਭਾਵ ਭਾਈ ਗੁਰਦਾਸ ਜੀ ਦਾ ਇਹ ਕਿ ਤੁਸੀਂ ਵੀ ਪਰਮੇਸ਼ਰ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਪਾਓ, ਜਿਵੇਂ ਇਹ ਸੰਸਾਰ ਦੇ ਪਿਆਰ ਦੀਆਂ ਦਲੀਲਾਂ ਦਿੱਤੀਆਂ ਹਨ, ਜਿਵੇਂ ਪਤੰਗੇ ਦਾ ਪਿਆਰ ਦੀਵੇ ਨਾਲ, ਮੱਛੀ ਦਾ ਪਿਆਰ ਪਾਣੀ ਨਾਲ, ਹਿਰਨ ਦਾ ਪਿਆਰ ਕੰਡੇਹੜੇ ਦੇ ਨਾਦ ਨਾਲ, ਭੰਵਰੇ ਦਾ ਪਿਆਰ ਕਮਲ ਫੁੱਲ ਦੇ ਨਾਲ, ਚਕੋਰ ਦੀ ਪ੍ਰੀਤ ਚੰਦਰਮਾ ਦੇ ਨਾਲ, ਚਕਵੀ ਦੀ ਪ੍ਰੀਤ ਸੂਰਜ ਦੇ ਨਾਲ, ਇਸੇ ਤਰ੍ਹਾਂ ਜਿਵੇਂ ਪਤੀ ਪਤਨੀ ਦਾ ਪਿਆਰ ਤੇ ਮਾਂ ਪੁੱਤ ਦਾ ਪਿਆਰ। ਸੱਜਣਾ, ਹੇ ਗੁਰਸਿੱਖ ਪਿਆਰਿਆ, ਤੂੰ ਵੀ ਆਪਣੇ ਮਾਲਕ ਵਾਹਿਗੁਰੂ ਨਾਲ ਐਸਾ ਪਿਆਰ ਕਰ, ਐਸਾ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਤੂੰ ਵੀ ਪ੍ਰੀਤ ਜੋੜ, ਕਿਉਂਕਿ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦੂਸਰੀ ਵਾਰ ਦੀ ਅਗਲੀ 18ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਸਰੀਰ ਦੇ ਅੰਗਾਂ ਦਾ ਜ਼ਿਕਰ ਕਰਦਿਆਂ ਹੋਇਆਂ ਦ੍ਰਿਸ਼ਟਾਂਤ ਦੇ ਕੇ ਫੁਰਮਾਨ ਕਰ ਰਹੇ ਹਨ। ਅੱਖੀ ਅੰਦਰ ਦੇਖਦਾ ਸਭ ਚੋਜ ਵਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਜੀਬੈ ਅੰਦਰ ਬੋਲਦਾ ਬਹੁ ਸਾਧ ਲੁਭਾਣਾ, ਹੱਥੀ ਕਿਰਤ ਕਮਾਉਂਦਾ पग चलै सुजाना, देही अंदर एक मन इंद्री परवाना, आपे आप वर्तदा गुरमुख सुख माना, आपे आप वर्तदा गुरमुख सुख माना। कहन लगे जिवें अंग वखरे वखरे ने ते वखरे वखरे अंगां दा काम भी वखरा वखरा, जे हुण अखां वेखदियां ने, कन्न सुणदे, रसना बोलदी है, पैर तुरदे ने, हत्थां नाल बंदा किरत करदा है, नक नाल श्वास लैंदा है, इह तां आदिक। कहन लगे वख वख अंग ते वख वख उहनां दे काम, परमेश्वर निरंकार वाहिगुरु वख वख रूपां विच भावें संसार जगत विच वरत रिहा है, पर है वह एक परमेश्वर निरंकार वाहिगुरु। जिवें अंग वखरे वखरे, पर जदों आपां शरीर दी गल करदे हां ते जिहड़ा साडा शरीर आ उह इक, एक बंदे दे दो शरीर तां नहीं ना आपां कह सकदे, शरीर एक, पर अंग उहने वखरे वखरे ला के उहनां नूं वखरे वखरे काम दे दित्ते। ते कमाल दी बात भाई गुरदास जी नाल पता की आखदे आ, कहिंदे जे साडियां अखां तक रहियां ना, इन्हां अखां च बैठा तूं ही वेख रिहा है, जे साडे कन्न सुणदे ने इन्हां कन्नां च बैठ के प्रभु तूं ही सुन रहे, क्योंकि तेरी जोत अंदर है, जदों तेरी जोत निकल गई ये कन्न सुनते ने, फिर उन्नी देर ही कन्न सुनते जिनी देर परमात्मा दी अंदर जोत है, ये लत्तां पैर हाथ पैर उन्नी देर ही काम करते ने जिनी देर तेरी जोत है। जदों अपनी जोत खिंच लैंदा परमेश्वर, अपनी सत्ता खिंच लैंदा साडे अंदरों, ते जबान उही है जिहड़ी बोलदी नहीं, पैर उही ने जिहड़े तुरदे ने, हथ उही है जिहड़े हिलदे नहीं, दिल उही है जिहड़ा धड़कदा नहीं, नबजां उही ने जिहड़ियां चलदियां नहीं, कन्न उही ने जिहड़े सुणदे नहीं, दिमाग उही है जिहड़ा कोई सोचदा नहीं, काया तो उही है, पर देखण वाला कौन सी, विखालण वाला कौन सी, सुनण वाला कौन सी, बोलण वाला कौन सी, तोरन वाला कौन सी, हथी काम करन वाला ते भज दौड़ करन वाला कौन सी, निरंकार परमात्मा दी जोत, जिसनु आत्मा रूह हंस भी आख्या। इसलिए साध संगत बचन कह रहे ने, अखी अंदर देखदा सब चोज वडाणा, ये सारे आश्चर्य कौतक ने तेरे, अखां दे अंदर बैठा तू आप देख रहा है इस जगत नू, कन्नी सुनदा सुरत कर आखाण वखाणा, सुरत दे नाल भाव ध्यान करके कन्ना नाल कहे हुए बचन तू ही सुनदा है, बोलन वाला भी आप, सुनन वाला भी आप, जीबे अंदर बोलदा बहु साध लुभाणा, जीव दे अंदर होके बोलदा, ते जे जीव तरह तरह के स्वादा विच भी मस्तिया, कहिंदे बहुते स्वादा विच भी तू ही लुभाए मान हुंदा है, हथी किरत कमावदा पग चलै सुजाणा, पग दा अर्थ है पैर, हथी किरत कमावदा हथां दे नाल अंदर बैठा होया तू ही किरत कर रहा है, अते पैरां नाल तू ही तुरदा है, सियाणा होके पग चलै सुजाणा, सुजाणा दा अर्थ है सियाणा, किहड़े पासे नूं तुरना किहड़े पासे नूं नहीं तुरना, ठेडा ना लग जाए, पैर टोए च ना पै जाए, डिग ना पवां, ये सियाणप किसदी है, तेरी, तू साडे अंदर बैठ के आप ही तुर रहा है, आप ही हथां नाल किरत कर रहा है, दे ही अंदर एक मन इंद्री परवाना, ये एक मन दे साडे शरीर दे विच है, जिस दी आग्या नूं इंद्रियां प्रवान करदियां हन, भाव अंदरों मन चों आवाज आई ऐ गल कर, रसना बोलन लग पैंदी, अंदरों मन चों आवाज आई ऐ देख ऐ सुन ऐस पासे नूं तुर ऐ काम कर, कहिंदे उह जिहड़ा मन है उह देही दे अंदर साडे विच परमेश्वर तूं ही टिकाया है, भाव जिथे तेरी अपनी जोत है, सब मैं जोत जोत है सोए तिसदा चानण, सब मैं चानण होए गुरसाखी जोत प्रगट होए, जोत उस भावे सो आरती होए। इसलिए हे निरंकार परमेश्वर इस मन नूं भी देही दे अंदर प्रेरणा देण वास्ते तू ही रखिया है, तू ही टिकाया है, आपे आप वर्तदा गुरमुख सुख माणा, इसे तरह तू आप ही आप सारे जीवां दे अंदर वरत रहा है, गुरमुख जन तेरे चरणा नाल जुड़ के सुख माणदे हन, आनंद माणदे ते खुशियां माणदे हन, जिस तरह इस देही दे अंदर मन ਸਭ ਇੰਦਰੀਆਂ ਤੋਂ ਜੁਦਾ ਜੁਦਾ ਕੰਮ ਲੈਂਦਾ ਹੈ, ਵੱਖਰਾ ਵੱਖਰਾ ਕੰਮ ਲੈ ਰਿਹਾ ਨਾ ਸਾਰਿਆਂ ਕੋਲੋਂ, ਤਿਵੇਂ ਉਹ ਨਿਰੰਕਾਰ ਪਰਮਾਤਮਾ ਆਪਣੇ ਰਚੇ ਨਿਯਮਾਂ ਤੋਂ ਸ੍ਰਿਸ਼ਟੀ ਦੇ ਨਾਨਾ ਪ੍ਰਕਾਰ ਦੇ ਕਾਰਜ ਕਰ ਰਿਹਾ। ਇਸ ਲਈ ਹੇ ਗੁਰਮੁਖ ਜਨੋ, ਉਸ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਤੁਸੀਂ ਵੀ ਪ੍ਰੇਮ ਪਾਓ, ਗਿਆਨ ਪ੍ਰਾਪਤ ਕਰੋ, ਆਤਮਿਕ ਆਨੰਦ ਤੇ ਆਤਮਿਕ ਸੁਖ ਤੁਸੀਂ ਵੀ ਪ੍ਰਾਪਤ ਕਰਕੇ ਉਸ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾ ਕੇ ਉਹਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਓ, ਕਬੂਲ ਹੋ ਜਾਓ, ਤਾਂ ਕਿ ਮਿਲਿਆ ਹੋਇਆ ਜੀਵਨ, ਮਿਲੀ ਹੋਈ ਜ਼ਿੰਦਗੀ ਸਫਲ ਹੋ ਜਾਏ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁੱਖ ਦੀ ਚੱਲੀ ਰਹਿਣ, ਜ਼ਿੰਦਗੀ ਦੀ ਰਾਤ ਸਵਾਸਾਂ ਰੂਪੀ ਰਹਿਣ। ਜੋ ਪਰਮੇਸ਼ਰ ਨੇ ਜੀਵਨ ਦਿੱਤਾ ਇਹ ਮੁੱਕਦੀ ਜਾਂਦੀ ਹੈ। ਇੱਕ ਪ੍ਰਭੂ ਨੂੰ ਆਪਣੇ ਅੰਦਰੋਂ ਵੀ ਤੱਕ ਤੇ ਦੁਨੀਆਂ ਵਿੱਚੋਂ ਵੀ ਵੇਖਣ ਦੀ ਕੋਸ਼ਿਸ਼ ਕਰ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ।